ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 40 ਤੇ ਗੁਫ਼ਤਗੂ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਖੈਮੇ ਇਜਤਮਾ ਤੇ ਇਹ ਖਰੂਜ ਬਾਬ ਨੰਬਰ 24 ਤੋਂ ਲੈ ਕੇ 40 ਤੱਕ ਦਾ ਅਹਵਾਲ ਸੀ। ਇਸ ਤੋਂ ਇਲਾਵਾ ਅਖ਼ਬਾਰ ਦੀ ਕਿਤਾਬ ਬਾਬ ਨੰਬਰ 16 ਵੀ ਇਹਦੇ 'ਚ ਸ਼ਾਮਿਲ ਏ। ਅਸੀਂ ਉਹਦੇ 'ਚ ਵੇਖਿਆ ਕਿ ਖੁਦਾ ਨੇ ਹਜ਼ਰਤ ਮੂਸਾ ਨੂੰ ਫਰਮਾਇਆ ਸੀ ਕਿ ਜੋ ਕੋਈ ਪਾਕ ਤਰੀਨ ਮੁਕਾਮ ਵਿੱਚ ਦਾਖਲ ਹੋਵੇਗਾ ਖੈਮੇ ਇਜਤਮਾ ਦੇ, ਉਹ ਮਰ ਜਾਵੇਗਾ। ਸਰਦਾਰ ਕਾਹਿਨ ਦੇ ਇਲਾਵਾ ਹੋਰ ਕਿਸੇ ਨੂੰ ਪਾਕ ਤਰੀਨ ਮੁਕਾਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਸੀ ਤੇ ਸਰਦਾਰ ਕਾਹਿਨ ਵੀ ਸਾਲ ਵਿੱਚ ਸਿਰਫ ਇੱਕ ਵਾਰ ਹੀ ਪਾਕ ਤਰੀਨ ਮੁਕਾਮ ਵਿੱਚ ਦਾਖਲ ਹੋ ਸਕਦਾ ਸੀ। ਇਸ ਤੋਂ ਇਲਾਵਾ ਲਾਜ਼ਮ ਸੀ ਕਿ ਉਹ ਸਰਦਾਰ ਕਾਹਿਨ ਆਪਣੀ ਖਤਾ ਦੀ ਕੁਰਬਾਨੀ ਦਾ ਖੂਨ ਤੇ ਬਣੀ ਇਸਰਾਇਲ ਦੇ ਲੋਕਾਂ ਦੀ ਖਤਾ ਦੀ ਕੁਰਬਾਨੀ ਦਾ ਖੂਨ ਖੁਦਾ ਦੇ ਫਰਮਾਨ ਦੇ ਮੁਤਾਬਿਕ ਨਾਲ ਲੈ ਕੇ ਜਾਵੇ। ਖੁਦਾ ਨੇ ਮੂਸਾ ਨੂੰ ਆਖਿਆ ਸੀ ਕਿ ਪਾਕ ਤਰੀਨ ਮੁਕਾਮ ਦੇ ਅੰਦਰ ਵੱਲੋਂ ਕਿੱਕਰ ਦੀ ਲੱਕੜੀ ਦਾ ਬਣਿਆ ਹੋਇਆ ਸੰਦੂਕ ਰੱਖਿਆ ਜਾਏ ਜਿਹੜਾ ਖਾਲਸ ਸੋਨੇ ਦੇ ਨਾਲ ਮੁੰਡਿਆ ਹੋਵੇ ਤੇ ਇਸ ਸੰਦੂਕ ਦਾ ਨਾਂ ਅਹਿਦ ਦਾ ਸੰਦੂਕ ਹੋਵੇ। ਅਹਿਦ ਦੇ ਸੰਦੂਕ ਦੇ ਅੰਦਰ ਪੱਥਰ ਦੀਆਂ ਉਹ ਲੋਹਾਂ ਰੱਖੀਆਂ ਜਾਣ ਜਿਨ੍ਹਾਂ ਤੇ ਖੁਦਾ ਦੇ 10 ਹੁਕਮ ਲਿਖੇ ਹੋਏ ਸਨ। ਅਹਿਦ ਦੇ ਸੰਦੂਕ ਦੇ ਉੱਤੇ ਉਹਨਾਂ ਨੇ ਸੋਨੇ ਦਾ ਸਰਪੋਸ਼ ਬਣਾ ਕੇ ਰੱਖਿਆ ਤੇ ਇਹਦੇ ਤੇ ਸਾਲ ਵਿੱਚ ਇੱਕ ਵਾਰ ਸਰਦਾਰ ਕਾਹਿਨ ਨੂੰ ਕੁਰਬਾਨੀ ਦੇ ਜਾਨਵਰ ਦਾ ਖੂਨ ਛਿੜਕਣਾ ਹੁੰਦਾ ਸੀ ਤਾਂ ਕਿ ਖੁਦਾ ਬਣੀ ਇਸਰਾਇਲ ਦੀਆਂ ਖਤਾਵਾਂ ਨੂੰ ਮੁਆਫ਼ ਕਰ ਦੇਵੇ। ਇਸ ਲਈ ਉਹਨੂੰ ਕੁਫਾਰਾਗਾਹ ਦੇ ਸਰਪੋਸ਼ ਦਾ ਨਾਂ ਦਿੱਤਾ ਗਿਆ। ਇਸ ਤੋਂ ਬਾਅਦ ਖੁਦਾ ਨੇ ਮੂਸਾ ਨੂੰ ਨਮੂਨਾ ਦਿਖਾਇਆ ਕਿ ਖੈਮੇ ਇਜਤਮਾ ਦੇ ਗਲਾਫ ਵਾਸਤੇ ਇੱਕ ਉੱਤੇ ਪਰਦਾ ਲਵੀਂ ਜਿਹੜਾ ਚਾਰੋਂ ਪਾਸੋਂ ਉਹਨੂੰ ਘੇਰੇ ਰਵੇ। ਸਿਹਨ ਦੀ ਦੀਵਾਰ ਦਾ ਪਰਦਾ ਸਫ਼ੇਦ ਰੰਗ ਦਾ ਬੰਨਾ ਸੀ। ਖੈਮੇ ਦੇ ਬੈਰੂਨੀ ਪਰਦੇ ਵਿੱਚੋਂ ਇੱਕ ਦਰਵਾਜ਼ਾ ਸੀ ਤਾਂ ਕਿ ਕੋਈ ਉਸ ਖੈਮੇ ਦੇ ਅਹਾਤੇ ਵਿੱਚ ਉਸ ਦਰਵਾਜ਼ੇ ਤੋਂ ਗੁਜ਼ਰੇ ਬਗੈਰ ਦਾਖਲ ਨਾ ਹੋਣੇ ਪਾਏ। ਖੁਦਾ ਨੇ ਮੂਸਾ ਤੇ ਬਨੀ ਇਸਰਾਇਲ ਨੂੰ ਹੁਕਮ ਦਿੱਤਾ ਕਿ ਇਸ ਅਹਾਤੇ ਦੇ ਅੰਦਰ ਵੱਲੋਂ ਦਰਵਾਜ਼ੇ ਦੇ ਸਾਹਮਣੇ ਪਿੱਤਲ ਦੀ ਬਣੀ ਹੋਈ ਅਲਤਾਰ ਯਾਨੀ ਕੁਰਬਾਨਗਾਹ ਰੱਖਣ। ਹਰ ਕੋਈ ਜੋ ਉਸ ਦਰਵਾਜ਼ੇ ਵਿੱਚੋਂ ਲੰਘਦਾ ਪਹਿਲੇ ਇਸ ਕੁਰਬਾਨਗਾਹ ਦੇ ਕੋਲ ਜਾਣਾ ਪੈਂਦਾ। ਖੁਦਾ ਬਨੀ ਇਸਰਾਇਲ ਨੂੰ ਬਲਕਿ ਤਮਾਮ ਬਨੀ ਆਦਮ ਨੂੰ ਇਹ ਸਿਖਾਉਣਾ ਚਾਹੁੰਦਾ ਸੀ ਕਿ ਉਹ ਇਸ ਰਾਹ ਤੋਂ ਹੋ ਕੇ ਖੁਦਾ ਦੇ ਕੋਲ ਆ ਸਕਦੇ ਨੇ। ਖੁਦਾ ਦੇ ਮਕਦਸ ਦੇ ਅਹਾਤੇ ਵਿੱਚ ਕੋਈ ਦਾਖਲ ਹੋਣਾ ਚਾਹੁੰਦਾ ਉਸ ਵਾਸਤੇ ਲਾਜ਼ਮੀ ਸੀ ਕਿ ਉਹ ਖਤਾ ਦੀ ਕੁਰਬਾਨੀ ਦਾ ਜਾਨਵਰ ਨਾਲ ਲੈ ਕੇ ਆਵੇ। ਖੁਦਾ ਬਨੀ ਇਸਰਾਇਲ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਕੁਰਬਾਨੀ ਦੇ ਖੂਨ ਤੇ ਬਗੈਰ ਕੋਈ ਵੀ ਉਹਦੇ ਕੋਲ ਨਹੀਂ ਜਾ ਸਕਦਾ। ਇਸ ਲਈ ਖੁਦਾ ਨੇ ਮੂਸਾ ਨੂੰ ਫਰਮਾਇਆ ਸੀ ਕਿਉਂਕਿ ਜਿਸਮ ਦੀ ਜਾਨ ਖੂਨ ਵਿੱਚ ਏ ਤੇ ਮੈਂ ਮਜ਼ਬਾ ਤੇ ਤੁਹਾਡੀਆਂ ਜਾਨਾਂ ਦੇ ਕੁਫਾਰੇ ਵਾਸਤੇ ਇਹਨੂੰ ਤੁਹਾਨੂੰ ਦਿੱਤਾ ਏ ਕਿ ਇਸ ਤੋਂ ਤੁਹਾਡੀਆਂ ਜਾਨਾਂ ਵਾਸਤੇ ਕੁਫਾਰਾ ਹੋਵੇ ਕਿਉਂਕਿ ਜਾਨ ਰੱਖਣ ਦੇ ਸਬਬ ਤੋਂ ਹੀ ਖੂਨ ਕਫਾਰਾ ਦਿੰਦਾ ਹੈ। ਅਖਬਾਰ ਬਾਬ 17 ਆਇਤ ਨੰਬਰ 11। ਇਸ ਲਈ ਜੋ ਕੋਈ ਚਾਹੇ ਕਿ ਉਹ ਖੁਦਾਵੰਦ ਦੀ ਇਬਾਦਤ ਕਰੇ ਤੇ ਉਹਨੂੰ ਆਪਣੇ ਗੁਨਾਹਾਂ ਦੀ ਮੁਆਫ਼ੀ ਵਾਸਤੇ ਕਿਸੇ ਜਾਨਵਰ ਦੀ ਕੁਰਬਾਨੀ ਜ਼ਰੂਰ ਦੇਣੀ ਪੈਂਦੀ ਸੀ। ਇਬਾਦਤ ਗੁਜ਼ਾਰ ਨੂੰ ਬੈਲ ਜਾਂ ਪੇੜ ਦਾ ਬੱਚਾ ਜਾਂ ਕੋਈ ਪਰਿੰਦਾ ਬਤੌਰ ਕੁਰਬਾਨੀ ਦੇ ਜਾਨਵਰ ਦੇ ਆਪਣੇ ਨਾਲ ਖੈਮੇ ਇਜਤਮਾ ਦੇ ਅਹਾਤੇ ਵਿੱਚ ਲਿਆਉਣਾ ਜ਼ਰੂਰੀ ਸੀ। ਉਹ ਅਲਤਾਰ ਦੇ ਸਾਹਮਣੇ ਆਪਣੇ ਹੱਥਾਂ ਨੂੰ ਆਪਣੀ ਲਿਆਈ ਹੋਈ ਕੁਰਬਾਨੀ ਦੇ ਸਿਰ ਤੇ ਰੱਖ ਕੇ ਖੁਦਾ ਦੇ ਸਾਹਮਣੇ ਇਕਰਾਰ ਕਰਦਾ ਕਿ ਉਹ ਗੁਨਾਹਗਾਰ ਏ ਤੇ ਆਪਣੇ ਗੁਨਾਹ ਦੇ ਬਾਇਸ ਮੌਤ ਦਾ ਮੁਸਤਹਿਕ ਏ। ਫਿਰ ਕੁਰਬਾਨੀ ਦਾ ਜਾਨਵਰ ਜ਼ਬਾ ਕਰਦਾ। ਇਸ ਤੋਂ ਬਾਅਦ ਇੱਕ ਕਾਹਿਨ ਕੁਰਬਾਨੀ ਦਾ ਖੂਨ ਲੈ ਕੇ ਕੁਰਬਾਨਗਾਹ ਤੇ ਕੁਰਬਾਨਗਾਹ ਦੇ ਇਰਦ ਗਿਰਦ ਜ਼ਮੀਨ ਤੇ ਛਿੜਕਦਾ ਤੇ ਫਿਰ ਇਸ ਕੁਰਬਾਨੀ ਨੂੰ ਕੁਰਬਾਨਗਾਹ ਤੇ ਜਲਾਉਂਦਾ ਸੀ। ਇਸ ਤਰੀਕੇ ਨਾਲ ਖੁਦਾ ਖਤਾ ਦੀ ਕੁਰਬਾਨੀ ਕਬੂਲ ਕਰਦਾ ਸੀ ਤੇ ਖਤਾਕਾਰ ਦੀ ਖਤਾ ਨੂੰ ਮੁਆਫ਼ ਕਰ ਦਿੰਦਾ ਸੀ। ਕਿਉਂਕਿ ਇਸ ਦੇ ਬਦਲੇ ਵਿੱਚ ਮਾਸੂਮ ਜਾਨਵਰ ਨੇ ਆਪਣੀ ਜਾਨ ਦਾ ਕੁਫਾਰਾ ਗੁਨਾਹਗਾਰ ਵਾਸਤੇ ਦੇ ਦਿੱਤਾ। ਬਨੀ ਇਸਰਾਇਲ ਨੂੰ ਹਰ ਸਾਲ ਇੱਕ ਵਾਰ ਇਹ ਕੁਰਬਾਨੀ ਅਦਾ ਕਰਨੀ ਪੈਂਦੀ ਸੀ। ਜਾਨਵਰਾਂ ਦੀਆਂ ਕੁਰਬਾਨੀਆਂ ਖੁਦਾ ਦੀ ਕਦੂਸੀਅਤ ਦੇ ਤਕਾਜ਼ੇ ਨੂੰ ਪੂਰਾ ਨਹੀਂ ਸਨ ਕਰ ਸਕਦੀਆਂ। ਉਹ ਉਸ ਨਜਾਤ ਦਹਿੰਦਾ ਦੇ ਵੱਲ ਇਸ਼ਾਰਾ ਕਰਦੀਆਂ ਨੇ ਜਿਨ੍ਹੇ ਗੁਨਾਹਗਾਰਾਂ ਵਾਸਤੇ ਗੁਨਾਹਾਂ ਦਾ ਕੁਫਾਰਾ ਅਦਾ ਕਰਕੇ ਉਹਨਾਂ ਨੂੰ ਹਮੇਸ਼ਾ ਵਾਸਤੇ ਛੁਟਕਾਰਾ ਦਿਲਾਉਣਾ ਸੀ, ਤਾਂ ਕਿ ਬਨੀ ਆਦਮ ਦੇ ਗੁਨਾਹਾਂ ਦਾ ਕੁਫਾਰਾ ਵੀ ਹੋ ਜਾਏ ਅਤੇ ਖੁਦਾ ਦੀ ਸੱਚੀ ਅਦਾਲਤ ਅਤੇ ਕਦੂਸੀਅਤ 'ਤੇ ਵੀ ਕੋਈ ਹਰਫ ਨਾ ਆਏ। ਇਹ ਜ਼ਾਹਿਰ ਕਰਨ ਵਾਸਤੇ ਕਿ ਨਜਾਤ ਦਹਿੰਦਾ ਗੁਨਾਹਗਾਰਾਂ ਵਾਸਤੇ ਕੀ ਕਰੇਗਾ, ਖੁਦਾ ਨੇ ਹਰ ਸਾਲ ਬਨੀ ਇਸਰਾਇਲ ਦੇ ਇੱਕ ਦਿਨ ਮੁਕਰਰ ਕਰ ਦਿੱਤਾ ਸੀ, ਜਦੋਂ ਸਰਦਾਰ ਕਾਹਿਨ ਖੈਮੇ ਇਜਤਮਾ ਦੇ ਦੂਜੇ ਕਮਰੇ ਯਾਨੀ ਪਾਕ ਤਰੀਨ ਮੁਕਾਮ ਵਿੱਚ ਦਾਖਲ ਹੁੰਦਾ ਸੀ। ਇਸ ਦਿਨ ਦਾ ਨਾਂ ਯੋਮੇ ਕਫਾਰਾ ਯਾਨੀ ਕਫਾਰੇ ਦਾ ਦਿਨ ਰੱਖਿਆ ਗਿਆ ਸੀ। ਇਸ ਰੋਜ਼ ਅਕਤੂਬਰ ਦੇ ਮਹੀਨੇ ਵਿੱਚ ਸਰਦਾਰ ਕਾਹਿਨ ਨੂੰ ਇਖਤਿਆਰ ਸੀ ਕਿ ਉਹ ਪਾਕ ਤਰੀਨ ਮੁਕਾਮ ਵਿੱਚ ਜਾਏ ਅਤੇ ਅਹਿਦ ਦੇ ਸੰਦੂਕ ਦੇ ਕਫਾਰਾ ਪੋਸ਼ ਤੇ ਖੂਨ ਦਾ ਛਿੜਕਾਓ ਕਰੇ। ਉਹ ਸਰਦਾਰ ਕਾਹਿਨ ਬੇਅਬ ਬਰੇ ਦੀ ਕੁਰਬਾਨੀ ਦੇ ਖੂਨ ਤੋਂ ਬਗੈਰ, ਜੋ ਉਹਦੇ ਆਪਣੇ ਗੁਨਾਹਾਂ ਅਤੇ ਲੋਕਾਂ ਦੇ ਗੁਨਾਹਾਂ ਦੀ ਖਾਤਿਰ ਖੁਦਾ ਦੇ ਹਜ਼ੂਰ ਗੁਜ਼ਰਾਨੀ ਜਾਂਦੀ ਸੀ, ਹਰਗਿਜ਼ ਦਾਖਿਲ ਨਹੀਂ ਹੁੰਦਾ ਸੀ। ਇਸ ਤਰ੍ਹਾਂ ਖੁਦਾ ਜ਼ਾਹਿਰ ਕਰਨ ਡਿਆ ਸੀ ਕਿ ਨਜਾਤ ਦਹਿੰਦਾ ਕਿਸ ਤਰ੍ਹਾਂ ਆਏਗਾ, ਆਪਣਾ ਖੂਨ ਬਹਾਏਗਾ, ਤਾਂ ਕਿ ਖੁਦਾ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਮੁਆਫ਼ੀ ਦੇਵੇ ਅਤੇ ਆਪਣੀ ਹਜ਼ੂਰੀ ਵਿੱਚ ਉਹਨਾਂ ਨੂੰ ਹਮੇਸ਼ਾ ਵਾਸਤੇ ਖੁਸ਼ਾਮਦੀਦ ਕਹਿੰਦਿਆਂ ਹੋਇਆਂ ਕਬੂਲ ਕਰੇ। ਦੋਸਤੋ, ਸਾਡਾ ਅੱਜ ਦਾ ਸਬਕ ਬੜੀ ਗਹਿਰਾਈ ਵਾਲਾ ਏ। ਕਹਿਣ ਨੂੰ ਤਾਂ ਬਹੁਤ ਕੁਝ ਏ, ਲੇਕਿਨ ਵਕਤ ਮਹਿਦੂਦ ਏ, ਬਲਕਿ ਤਕਰੀਬਨ ਖਤਮ ਹੋਣ ਨੂੰ ਏ। ਤਾਹਮ ਤੁਹਾਨੂੰ ਖੁਦਾ ਹਾਫਿਜ਼ ਕਹਿਣ ਤੋਂ ਪਹਿਲੇ ਖੈਮੇ ਇਜਤਮਾ ਦੇ ਬਾਰੇ ਵਿੱਚ ਇੱਕ ਹੋਰ ਗੱਲ ਵੀ ਹੈ ਜਿਸ ਦਾ ਸਮਝਣਾ ਤੁਹਾਡੇ ਵਾਸਤੇ ਨਹਾਇਤ ਜ਼ਰੂਰੀ ਏ। ਖਰੂਜ ਦੀ ਕਿਤਾਬ ਦੇ ਆਖਰੀ ਬਾਅ ਵਿੱਚ ਇੰਝ ਲਿਖਿਆ ਹੈ, ਜੋ ਕੁਝ ਖੁਦਾਵੰਦ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਦੇ ਮੁਤਾਬਿਕ ਬਨੀ ਇਸਰਾਇਲ ਨੇ ਸਭ ਕੰਮ ਬਣਾਇਆ ਅਤੇ ਮੂਸਾ ਨੇ ਸਾਰਾ ਕੰਮ ਮੁਲਾਹਜ਼ਾ ਕੀਤਾ ਅਤੇ ਵੇਖਿਆ ਕਿ ਉਹਨਾਂ ਨੇ ਕਰ ਲਿੱਤਾ ਏ ਅਤੇ ਮੂਸਾ ਨੇ ਉਹਨਾਂ ਨੂੰ ਬਰਕਤ ਦਿੱਤੀ। ਉਦੋਂ ਖੈਮੇ ਇਜਤਮਾ 'ਤੇ ਅਬਰ ਛਾ ਗਿਆ ਅਤੇ ਮਸਕਨ ਖੁਦਾਵੰਦ ਦੇ ਜਲਾਲ ਦੇ ਨਾਲ ਮਾਮੂਰ ਹੋ ਗਿਆ ਅਤੇ ਮੂਸਾ ਖੈਮੇ ਇਜਤਮਾ ਵਿੱਚ ਦਾਖਿਲ ਨਾ ਹੋ ਸਕਿਆ ਕਿਉਂਕਿ ਉਹ ਅਬਰ ਉਹਦੇ 'ਤੇ ਠਹਿਰਿਆ ਹੋਇਆ ਸੀ ਅਤੇ ਮਸਕਨ ਖੁਦਾਵੰਦ ਦੇ ਜਲਾਲ ਦੇ ਨਾਲ ਮਾਮੂਰ ਸੀ। ਖਰੂਜ ਬਾਬ 39 ਆਇਤ 42 ਅਤੇ 43। ਤੁਸੀਂ ਵੇਖਿਆ ਕਿ ਕੀ ਹੋਇਆ, ਜਦੋਂ ਖੈਮੇ ਇਜਤਮਾ ਮੁਕੰਮਲ ਤਿਆਰ ਹੋ ਗਿਆ ਅਤੇ ਖੁਦਾ ਦਾ ਜਲਾਲ ਖੈਮੇ ਇਜਤਮਾ 'ਤੇ ਉਤਰਿਆ ਅਤੇ ਪਾਕ ਤਰੀਨ ਮੁਕਾਮ ਖੁਦਾ ਦੇ ਜਲਾਲ ਦੇ ਨਾਲ ਮਾਮੂਰ ਹੋ ਗਿਆ ਅਤੇ ਖੁਦਾ ਦੇ ਜਲਾਲ ਦਾ ਨੂਰ ਚਮਕ ਦਿਆ ਸੀ ਅਤੇ ਸੂਰਜ ਦੀ ਰੋਸ਼ਨੀ ਨੂੰ ਮਾਤ ਦੇਣ ਡਿਆ ਸੀ। ਜਿਹੜੀ ਗੱਲ ਸਾਨੂੰ ਯਾਦ ਰੱਖਣੀ ਏ ਉਹ ਇਹ ਵੀ ਕਿ ਖੁਦਾ ਆਪਣੀ ਵੱਡੀਆਂ ਵੱਡੀਆਂ ਉਹ ਬਰਕਤਾਂ ਜ਼ਾਹਿਰ ਕਰਦਾ ਰਹਿੰਦਾ ਏ ਜਿਨ੍ਹਾਂ ਬਰਕਤਾਂ ਨੂੰ ਉਸ ਵੇਲੇ ਆਉਣਾ ਸੀ ਜਦੋਂ ਦੁਨੀਆਂ ਦੇ ਨਜਾਤ ਦਹਿੰਦਾ ਨੇ ਆਸਮਾਨ ਤੋਂ ਉਤਰਨਾ ਸੀ ਅਤੇ ਬਨੀ ਆਦਮ ਦੇ ਨਾਲ ਆ ਕੇ ਰਹਿਣਾ ਸੀ। ਨਜਾਤ ਦਹਿੰਦਾ ਬਜ਼ਾਤੇ ਖੁਦ ਖੈਮੇ ਇਜਤਮਾ ਵੇ, ਜੋ ਖੁਦਾ ਨੇ ਸਾਨੂੰ ਇਸ ਲਈ ਦਿੱਤਾ ਹੈ ਤਾਂ ਕਿ ਅਸੀਂ ਉਹਦੇ ਨਾਲ ਹਮੇਸ਼ਾ ਵਾਸਤੇ ਆਪਣਾ ਗਹਿਰਾ ਅਤੇ ਖੂਬਸੂਰਤ ਰਿਸ਼ਤਾ ਕਾਇਮ ਕਰ ਲਈਏ, ਜਿਵੇਂ ਕਿ ਇੰਜੀਲ ਮੁਕੱਦਸ ਵਿੱਚ ਮਰਕੂਮ ਏ। ਇਬਤਦਾ ਵਿੱਚ ਕਲਾਮ ਸੀ ਅਤੇ ਕਲਾਮ ਖੁਦਾ ਦੇ ਨਾਲ ਸੀ ਅਤੇ ਕਲਾਮ ਖੁਦਾ ਸੀ ਅਤੇ ਇਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ ਅਤੇ ਕਲਾਮ ਮੁਜੱਸਮ ਹੋਇਆ ਅਤੇ ਫਜ਼ਲ ਅਤੇ ਸੱਚਾਈ ਤੋਂ ਮਾਮੂਰ ਹੋ ਕੇ ਸਾਡੇ ਦਰਮਿਆਨ ਰਿਹਾ ਅਤੇ ਅਸਾਂ ਉਹਦਾ ਐਸਾ ਜਲਾਲ ਵੇਖਿਆ ਜਿਵੇਂ ਖੁਦਾ ਦੇ ਇਕਲੌਤੇ ਦਾ ਜਲਾਲ। ਵੇਖੋ ਇਹ ਖੁਦਾ ਦਾ ਬਰਾ ਏ ਜਿਹੜਾ ਦੁਨੀਆਂ ਦਾ ਗੁਨਾਹ ਉਠਾ ਲੈ ਜਾਂਦਾ ਏ। ਯੂਹੰਨਾ ਬਾਬ 1 ਆਇਤ ਨੰਬਰ 1 14 ਅਤੇ 29। ਜੀ ਹਾਂ, ਨਜਾਤ ਦਹਿੰਦਾ ਉਹ ਹਸਤੀ ਏ ਜਿਨ੍ਹੇ ਖੈਮੇ ਇਜਤਮਾ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਪੂਰਾ ਕੀਤਾ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਦੀ ਮਿਸਾਲ ਬਣਿਆ। ਉਹ ਦੁਨੀਆਂ ਵਿੱਚ ਨਾ ਸਿਰਫ ਸਾਡੇ ਕੋਲ ਆਇਆ ਬਲਕਿ ਉਹ ਸਾਡੇ ਨਾਲ ਰਿਹਾ ਅਤੇ ਉਹਨੇ ਗੁਨਾਹਗਾਰਾਂ ਦੀ ਖਾਤਿਰ ਕਾਮਿਲ ਕੁਰਬਾਨੀ ਦਿੱਤੀ, ਆਪਣਾ ਖੂਨ ਬਹਾਇਆ ਤਾਂ ਕਿ ਖੁਦਾ ਦੇ ਨਾਲ ਸਾਡਾ ਰਿਸ਼ਤਾ ਜੁੜ ਜਾਏ ਅਤੇ ਅਬਦ ਤੱਕ ਕਾਇਮ ਰਹੇ। ਕੀ ਅੱਜ ਦਾ ਸਬਕ ਸਮਝਣਾ ਸਾਡੇ ਲਈ ਮੁਸ਼ਕਿਲ ਏ? ਜੇ ਐਸਾ ਹੈ ਵੀ ਤਾਂ ਸਾਨੂੰ ਯਾਦ ਰੱਖਣਾ ਹੋਵੇਗਾ ਕਿ ਬਾਈਬਲ ਮੁਕੱਦਸ ਦੇ ਅੰਦਰ ਕਦੀ ਕਦੀ ਐਸੀਆਂ ਗੱਲਾਂ ਵੀ ਆਉਂਦੀਆਂ ਨੇ ਜਿਨ੍ਹਾਂ ਦਾ ਸਮਝਣਾ ਸਾਡੇ ਲਈ ਮੁਸ਼ਕਿਲ ਹੁੰਦਾ ਹੈ, ਲੇਕਿਨ ਇਹ ਮੁਸ਼ਕਿਲ ਉਹਨਾਂ ਦੀ ਸੱਚਾਈ ਨੂੰ ਜ਼ਾਹਿਰ ਕਰਨ 'ਚ ਸਾਡੀ ਮਦਦ ਕਰਦੀ ਏ ਕਿ ਖੁਦਾ ਦੇ ਹੋਰ ਕਰੀਬ ਆਈਏ। ਇਹ ਸਾਨੂੰ ਸੱਚਾਈ ਤੋਂ ਨਹੀਂ ਰੋਕਦੀ। ਖੁਦਾ ਕਰੇ ਕਿ ਅਸੀਂ ਖੁਦਾ ਦੇ ਇਸ ਕਲਾਮ ਨੂੰ ਹਰਗਿਜ਼ ਨਾ ਪੁੱਦੀਏ ਕਿ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਅਤੇ ਨਾ ਤੁਹਾਡੀਆਂ ਰਾਵਾਂ ਮੇਰੀਆਂ ਰਾਵਾਂ ਨੇ, ਕਿਉਂਕਿ ਜਿਸ ਕਦਰ ਆਸਮਾਨ ਜ਼ਮੀਨ ਤੋਂ ਬੁਲੰਦ ਏ ਉਸੇ ਕਦਰ ਮੇਰੀਆਂ ਰਾਵਾਂ ਤੁਹਾਡੀਆਂ ਰਾਵਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਬੁਲੰਦ ਨੇ। ਯਸਾਇਆ ਬਾਬ 55 ਆਇਤ ਨੰਬਰ 8 ਅਤੇ 9। ਹੁਣ ਸਾਡਾ ਵਕਤ ਖਤਮ ਹੁੰਦਾ ਹੈ। ਇਜਾਜ਼ਤ ਚਾਹਵਾਂਗੇ, ਖੁਦਾ ਤੁਹਾਨੂੰ ਬਰਕਤ ਦੇਵੇ। ਅਸੀਂ ਖੁਦਾ ਦੇ ਕਲਾਮ ਦੀਆਂ ਇਹਨਾਂ ਆਇਤਾਂ ਦੇ ਨਾਲ ਤੁਹਾਨੂੰ ਰੁਖਸਤ ਕਰਨੇ ਆ। ਵਾਹ, ਖੁਦਾ ਦੀ ਦੌਲਤ ਤੇ ਹਿਕਮਤ ਤੇ ਇਲਮ ਕਿਆ ਹੀ ਉਮੀਦ ਏ, ਉਹਦੇ ਫੈਸਲੇ ਕਿਸ ਕਦਰ ਇਦਰਾਕ ਤੋਂ ਪਰੇ ਤੇ ਉਹਦੀਆਂ ਰਾਵਾਂ ਕੈਸੀਆਂ ਹੀ ਬੇਨਿਸ਼ਾਨ ਨੇ। ਖੁਦਾਵੰਦ ਦੀ ਅਕਲ ਨੂੰ ਕਿਸ ਨੇ ਜਾਣਿਆ, ਜਾਂ ਕੌਣ ਉਸਦਾ ਸਲਾਹਕਾਰ ਹੋਇਆ, ਜਾਂ ਕਿਸ ਨੇ ਉਹਨੂੰ ਪਹਿਲੇ ਕੁਝ ਦਿੱਤਾ ਏ ਜਿਸ ਦਾ ਬਦਲਾ ਉਹਨੂੰ ਦਿੱਤਾ ਜਾਵੇ, ਕਿਉਂਕਿ ਉਹਦੇ ਵੱਲੋਂ ਏ ਤੇ ਉਸੇ ਦੇ ਵਸੀਲੇ ਦੇ ਨਾਲ ਤੇ ਉਸੇ ਵਾਸਤੇ ਸਾਰੀਆਂ ਚੀਜ਼ਾਂ ਨੇ। ਉਸੇ ਦੀ ਤਮਜੀਦ ਅਬਦ ਤੱਕ ਹੁੰਦੀ ਰਹੇ। ਆਮੀਨ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।